ਕੀਰਤਨ ਵਿੱਚ ਕੀ ਕਿਹਾ ਜਾ ਰਿਹਾ ਹੈ ਇਹ ਦੇ ਸਾਨੂੰ ਪਤਾ ਨਹੀਂ ਹੈ, ਕਿਉਂਕਿ ਪਵਿੱਤਰ ਬਾਣੀ ਦੇ ਅਰਥ ਬਹੁਤ ਤੋਂ ਅਸੀਂ ਅਣਜਾਣ ਹਾਂ, ਨਾ ਵਾਕਫ ਹਾਂ। ਸਾਨੂੰ ਇਹ ਗਿਆਨ ਨਹੀਂ ਕਿ ਸ਼ਬਦਾਂ ਦੇ ਅਰਥ ਕੀ ਨੇ, ਨਾ ਅਸੀਂ ਪੜ੍ਹੇ। ਬਹੁਤੀਆਂ ਥਾਵਾਂ ਚ ਕਦੇ ਅਸਾਂ ਸਮਾਂ ਵੀ ਨਹੀਂ ਬਣਿਆ ਕਿ ਬੈਠ ਕੇ ਅਰਥ ਸੁਣੇ ਜਾਣ, ਨਾ ਅੱਜ ਮਨੁੱਖ ਦੇ ਪਾਸ ਇੰਨਾ ਸਮਾਂ ਹੈ, ਨਾ ਕੋਈ ਸਮਾਂ ਕੱਢਣ ਲਈ ਤਿਆਰ ਹੈ। ਅੱਜ ਦਾ ਮਨੁੱਖ ਟੈਲੀਵਿਜ਼ਨ ਦੇ ਅੱਗੇ ਬੈਠ ਕੇ 4 ਘੰਟੇ ਗੁਜ਼ਾਰ ਸਕਦਾ ਹੈ, ਪਰ ਗੁਰਬਾਣੀ ਸੁਣਨ ਲਈ ਉਸ ਦੇ ਪਾਸ ਕੋਈ ਸਮਾਂ ਨਹੀਂ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਨੂੰ ਜਿੰਨੀ ਦੇਰ ਤੱਕ ਅਸੀਂ ਸਮਝ ਨਹੀਂ ਲਵਾਂਗੇ, ਉਤਨੀ ਦੇਰ ਤੱਕ ਸਾਡਾ ਇਸ ਪਵਿੱਤਰ ਬਾਣੀ ਨਾਲ ਸੰਬੰਧ ਜੁੜ ਨਹੀਂ ਸਕਦਾ। ਬਾਣੀ ਕੀ ਕਹਿੰਦੀ ਹੈ, ਜਦੋਂ ਇਹ ਪਤਾ ਚੱਲ ਜਾਏਗਾ ਉਦੋਂ ਸਾਡਾ ਸੰਬੰਧ ਸਤਿਗੁਰੂ ਨਾਲ ਜੁੜ ਜਾਏਗਾ। ਆਪ ਜੀ ਸਰਵਣ ਕਰ ਰਹੇ ਹੋ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਵਾਹ। ਯਾਦ ਰੱਖਿਓ, ਮੇਰ ਦਾ ਅਰਥ ਹੈ ਸੁਮੇਰ ਪਰਬਤ। ਕੁਦਰਤ ਨੇ ਵੱਖ ਵੱਖ ਤਰ੍ਹਾਂ ਦੇ ਜੀਵ, ਵੱਖ ਵੱਖ ਤਰ੍ਹਾਂ ਦੇ ਰੂਪ ਰੰਗ, ਵੱਖ ਵੱਖ ਤਰ੍ਹਾਂ ਦੀਆਂ ਖਾਣੀਆਂ ਦੁਆਰਾ ਪੈਦਾ ਕੀਤੇ ਨੇ। ਪਰਬਤ ਤਾਂ ਸਾਰੇ ਨੇ, ਪਰ ਸਾਰੇ ਸੁਮੇਰ ਪਰਬਤ ਨਹੀਂ ਹਨ। ਜਿੱਥੋਂ ਸੋਨਾ ਨਿਕਲੇ, ਜਿੱਥੋਂ ਹੀਰੇ ਦੁਆਰਾ ਮਿਲੇ, ਸਾਰੇ ਸੁਮੇਰ ਪਰਬਤ ਨਹੀਂ ਹਨ। ਇਵੇਂ ਪ੍ਰਕਿਰਤੀ ਨੇ ਪੱਥਰ ਪੈਦਾ ਕੀਤੇ ਨੇ ਤੇ ਸਾਰੇ ਪੱਥਰ ਪਾਸ ਨਹੀਂ ਹਨ। ਹੀਰੇ ਹੋਣਗੇ, ਪੰਨੇ ਹੋਣਗੇ, ਨੀਲਮ ਹੋਣਗੇ, ਗੋਮੇਦ ਹੋਣਗੇ, ਅਨੇਕ ਤਰ੍ਹਾਂ ਦੇ ਰਤਨ ਹੋਣਗੇ, ਪਰ ਜੇ ਤੁਸੀਂ ਇਹ ਗੱਲ ਕਹੋ ਕਿ ਹਰ ਪੱਥਰ ਪਾਸ ਪੱਥਰ ਹੈ, ਐਸਾ ਨਹੀਂ ਹੈ। ਪਰਬਤਾਂ ਵਿੱਚੋਂ ਮੇਰ ਪਰਬਤ ਸੁਮੇਰ ਪਰਬਤ ਕਿਹਾ ਗਿਆ। ਮੇਰ ਦਾ ਅਰਥ ਹੈ ਸਭ ਤੋਂ ਸਿਖਰ। ਜਿਵੇਂ ਤੁਸੀਂ ਬਾਲਾ ਫਿਰਦੇ ਹੋ, ਬਾਲਾ ਸਾਰੀ ਇੱਕ ਲੜੀ ਵਿੱਚ ਪਰੋਤੀ ਹੁੰਦੀ ਹੈ, ਪਰ ਆਪ ਤੱਕਦੇ ਹੋ ਕਿ ਦੋਵੇਂ ਸਿਰੇ ਉਸ ਧਾਗੇ ਦੇ ਇੱਕ ਮਰਕੇ ਚ ਲੰਘਦੇ, ਜਿਹੜਾ ਬਾਲਾ ਜੁੜਦਾ ਹੈ, ਔਰ ਉਸ ਮਰਕੇ ਨੂੰ ਮੇਰੂ ਕਹਿੰਦੇ। ਮੇਰੂ ਮੇਰੂ ਦਾ ਮਤਲਬ ਹੈ ਸਾਰਿਆਂ ਉੱਪਰ, ਸਾਰਿਆਂ ਤੋਂ ਸਿਖਰ। ਇਵੇਂ ਪ੍ਰਕਿਰਤੀ ਨੇ ਲੱਕੜੀਆਂ ਪੈਦਾ ਕੀਤੀਆਂ, ਅਨੰਤ ਤਰ੍ਹਾਂ ਦੇ ਦਰਖਤ ਹੈ, ਪਰ ਸਾਰੇ ਦਰਖਤ ਚੰਦਨ ਵਾਂਗ ਬੈਠਦੇ ਨਹੀਂ। ਕੁਦਰਤ ਨੇ ਚੰਦਨ ਨੂੰ ਲੱਕੜੀ ਦੇ ਸਿਖਰ ਤੇ ਪਚਾਇਆ, ਔਰ ਚੰਦਨ ਦਾ ਦਰਖਤ ਸਭ ਤੋਂ ਸਿਖਰ ਤੇ ਹੈ। ਪੰਛੀ ਹੈ, ਪੰਛੀਆਂ ਦੀ ਸੁੰਦਰਤਾ ਬਹੁਤ ਤੱਕਦੇ ਹੋ, ਪਰ ਤੁਸੀਂ ਮੋਰ ਨੂੰ ਤੱਕ ਕੇ ਰੱਖਦੇ ਹੋ ਕਿ ਸਭ ਤੋਂ ਸੁੰਦਰ ਹੈ। ਜਾਨਵਰਾਂ ਵਿੱਚ, ਚੌਪਾਏ ਜਾਨਵਰਾਂ ਵਿੱਚ ਬੜੇ ਬੜੇ ਵੱਡੇ ਜਾਨਵਰ ਨੇ, ਹਾਥੀ ਵੀ ਚੌਪਾਇਆ ਜਾਨਵਰ ਹੈ, ਪਰ ਸ਼ੇਰ ਨੂੰ ਜੰਗਲ ਦਾ ਰਾਜਾ ਕਹਿੰਦੇ। ਉਹ ਸਭ ਤੋਂ ਬਲ ਦੀ ਸਾਸ ਦੀ ਸਿਖਰ ਤੇ ਹੈ ਸ਼ੇਰ, ਇਸ ਕਰਕੇ ਦੁਨੀਆਂ ਦੇ ਲੋਕ ਉਹਨੂੰ ਜੰਗਲ ਦਾ ਰਾਜਾ ਕਹਿੰਦੇ, ਉਹ ਮੇਰ ਹੈ। ਇਵੇਂ ਪੰਛੀਆਂ ਦੀ ਦੁਨੀਆ, ਪਸ਼ੂਆਂ ਦੀ ਦੁਨੀਆ, ਦਰਖਤਾਂ ਦੀ ਦੁਨੀਆ, ਪੱਥਰਾਂ ਦੀ ਦੁਨੀਆ, ਯਾਦ ਰੱਖਿਓ ਅਨੇਕ ਤਰ੍ਹਾਂ ਦੀਆਂ ਦੁਨੀਆ ਵਿੱਚ ਪ੍ਰਕਿਰਤੀ ਨੇ ਕਿਸੇ ਇੱਕ ਨੂੰ ਮਾਨਤਾ ਦਿੱਤੀ ਹੈ, ਸਭ ਨਾਲੋਂ ਪੰਛੀ। ਪਰ ਯਾਦ ਰੱਖਿਓ ਸਰੀਰ ਤਾਂ ਸਭ ਕੋਲ ਹੈ, ਪਸ਼ੂਆਂ ਕੋਲ ਵੀ ਹੈ, ਪੰਛੀਆਂ ਕੋਲ ਵੀ ਹੈ, ਅਨੇਕ ਤਰ੍ਹਾਂ ਦੇ ਜੀਵਾਂ ਕੋਲ ਸਰੀਰ ਧਾਰਨ ਸਾਰੇ ਜੀਵ ਨੇ। ਪਰ ਸਤਿਗੁਰੂ ਪਾਤਸ਼ਾਹ ਦੱਸਦੇ ਨੇ ਕਿ ਮਨੁੱਖਾ ਮਨੁੱਖਾ ਜਨਮ ਇਹ ਸਾਰੇ ਸਰੀਰਾਂ ਦਾ ਮੇਲ ਹੈ, ਇਹ ਸਭ ਤੋਂ ਸਿਖਰ ਹੈ। ਨਾਨਕ ਮੇਲ ਸਰੀਰ ਕਾ तमाम शरीरों को श्रोमणी शरीर मनुखा शरीर है। अरबाणी ने ऐसे बच्चों अवर जौन तेरी पन हारी इस धरती में तेरी सिकदाई जिसकी सरदारी है वो शिखर ते जिसकी सरदारी नहीं वो शिखर ते नहीं है। तो शरीर में सब तो शिखर ते है मनुखी शरीर। गुरु साहब ने मनुखी शरीर क्यों शिखर ते है ये भी सानू विचारना पड़ेगा। पशुओं को पक्षियों को कीड़े मकौड़ों को इन्नी सूझत है कि वर्तमान विचों किवें लंघ रहा जिहड़ा समा जा रहा है जिस विचों गुजर रहे हैं उहदी उन्नी सोझी उहनां नूं है। इस करके तुसीं पशु नूं तकोगे जदों भुख लगदी है भोजन की तलाश में चारे की तलाश में वो दौड़ता है जब उसका पेट भर जाता है फिर उसको दौड़ना नहीं थकोगे। शेर वर्तमान नहीं दौड़ता है भोजन की तलाश में जब वो शिकार मार के उन खा के अपना पेट भर लेता है फिर वो आराम की नींद सो जाता है। पशु पक्षी ये सब वर्तमान जीवदे उन्होंने पिछले लंबे समय तक कोई ज्ञान नहीं एक ऐसा गुजरिया आने वाले समय की कोई चिंता नहीं एक ऐसा गुजरेगा। बस केवल केवल मनुख है जो पिछले बीते याद कई बार करता है अपने जीवन में वर्तमान चों किवें लंघना है इसलिए सोचता है आने वाले समय लिए की करना है किवें करया जाए आने वाला समा सौखा प्रतीत हो इसलिए मनुख चिंता करता है। मनुख तिना समया दे विच जीवदा है बाकी पशु पक्षी जितने जानवर ने वो केवल वर्तमान में जीवदे। इस करके गुरु साहब जी ने पवित्र बाणी विच मनुखा शरीर नूं शरीरां दा मेल कहा कि सारे शरीरां तो जिन्ने शरीर धरती ते ने उन्हां सारिआं तो श्रेष्ठ शरीर चंगा शरीर मेल शरीर मनुख दा है। याद रखो इस शरीर नूं जिहड़े गुरु साहिब दे कहे वचन ने कि नानक मेल शरीर का एक रथ वाह रथ बारे तुम बहुत लोग जानते हो हिंदुस्तान की धरती से बड़िया हल्कियां फटियां बांस दियां सोपियां जोड़ के बनाया होया एक वो वाहन जिस जो डंगर के नाल मर्दा के नाल चलता है उन्हें रथ कह दे उहदे पहिए भी लकड़ दे हुंदे उहदे अगे वाल जुड़दे ते पुराने समय विच सब तो चंगी सवारी रात दी मनी जांदी सी। जदों किते कोई विआह शादी हुंदी तां स्याणे लोग अपनियां बच्चियां नूं रात विच बिठा के सहुरे घर भेजदे और उस रात नूं शिंगारिया जांदा बकायदा। हुण साहिब सतगुरु पातशाह शरीर नूं रात क्यों कह रहे याद रखो काठ उपनिषद विच एक गल लिखी है कि शरीर रथ है ते आत्मा इस रथ नूं चलाण वाला रथवाही रथवाही का मतलब है जो रथ नूं तोरदा है रथ नूं चलांदा है। तो साहिब श्री गुरु नानक देव साहिब कह रहे थे कि नानक मेरे शरीर का एक रथ वाह शरीर विचों सुमेर मेर चंगा शरीर मनुखदा है अते एदा शरीर मानो रथ है ਅਤੇ ਆਪਣਾ ਉਸ ਨੂੰ ਚਲਾਉਣ ਲਈ ਰਥਵਾਹੀ ਹੈ। ਮਨੁੱਖ ਦਾ ਜੀਵਨ ਕੋਈ ਇੱਕ ਦੋ ਚਾਰ ਦਿਨਾਂ ਦਾ ਨਹੀਂ ਹੈ, ਲੰਬਾ ਜੀਵਨ ਹੈ ਇਸ ਦਾ। ਕੋਈ ਸੌ ਸਾਲ ਤੱਕ ਵੀ ਜਿਉਂਦੇ, ਸਵਾ ਸੌ ਸਾਲ ਤੱਕ ਜਿਉਂਦੇ ਨੇ। ਜਿਵੇਂ ਜਿਵੇਂ ਸਮਾਂ ਬਦਲਦਾ ਜਾਂਦਾ, ਆਪ ਤੱਕਦੇ ਹੋ ਕਦੇ ਲੋਕ ਰਥਾਂ 'ਚ ਜਾਂਦੇ ਸਨ, ਅੱਜ ਕਾਰਾਂ ਨੇ, ਅੱਜ ਮਨੁੱਖ ਪਾਸ ਹਵਾਈ ਜਹਾਜ਼ ਨੇ। ਸਮੇਂ ਦੇ ਨਾਲ ਨਾਲ ਮਨੁੱਖ ਵੀ ਬਦਲ ਰਿਹਾ ਹੈ, ਸਮੇਂ ਦੇ ਨਾਲ ਨਾਲ ਇਹਦੇ ਵਿਚਾਰ ਬਦਲੀ ਹੋ ਰਹੇ ਨੇ, ਸਮੇਂ ਦੇ ਨਾਲ ਨਾਲ ਇਹਦੀ ਕਿਰਤ ਬਦਲ ਰਹੀ ਹੈ, ਸਮੇਂ ਦੇ ਨਾਲ ਨਾਲ ਬਹੁਤ ਕੁਝ ਐਸਾ ਹੈ ਜਿਸ ਨੂੰ ਤਬਦੀਲ ਹੁੰਦੇ ਹੈ, ਅਟਕਦਾ ਹੈ, ਖੁਦ ਤਬਦੀਲ ਹੋ ਜਾਂਦਾ। ਧੰਨ ਪਾਤਸ਼ਾਹ ਕਹਿੰਦੇ ਜੁਗ ਜੁਗ ਫੇਰ ਵਟਾਈ ਹੈ, ਯੁੱਗ ਦਾ ਅਰਥ ਹੈ ਸਮਾਂ। ਚਾਰ ਯੁੱਗ ਮੰਨੇ ਗਏ, ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ। ਚਾਰ ਯੁੱਗ ਦੀ ਇੱਕ ਚੌਕੜੀ ਕਿਹਾ ਜਾਂਦਾ ਹੈ, ਚੌਕੜੀ ਦਾ ਮਤਲਬ ਹੈ ਚਾਰ ਯੁੱਗ ਜਦੋਂ ਬੀਤ ਜਾਣ, ਇੱਕ ਮਹਾਂਯੁੱਗ, ਇੱਕ ਚੌਕੜੀ ਬੀਤ ਜਾਂਦੀ। ਇਹਨਾਂ ਯੁੱਗਾਂ ਦੀ ਉਮਰ ਵੀ ਵੱਖਰੀ ਵੱਖਰੀ ਲਿਖੀ, ਸਤਯੁਗ ਦੀ ਜ਼ਿਆਦਾ, ਫਿਰ ਤ੍ਰੇਤੇ ਦੀ ਉਸ ਤੋਂ ਘੱਟ, ਫਿਰ ਦੁਆਪਰ ਦੀ ਉਸ ਤੋਂ ਘੱਟ, ਫਿਰ ਕਲਯੁਗ ਦੀ ਉਸ ਤੋਂ ਘੱਟ। ਸਮੇਂ ਸਮੇਂ ਮੁਤਾਬਕ ਕਿਉਂਕਿ ਮਨੁੱਖ ਜਦੋਂ ਚੱਲਦਾ ਹੈ, ਜਦੋਂ ਸ਼ੁਰੂਆਤ ਹੋਈ, ਜਿਸ ਨੂੰ ਸਤਯੁਗ ਦਾ ਸਮਾਂ ਕਿਹਾ ਗਿਆ, ਉਸ ਸਮੇਂ ਮਨੁੱਖ ਦੇ ਵਿਚਾਰ ਕੁਝ ਹੋਰ ਸਨ, ਅੱਜ ਵਿਚਾਰ ਕੁਝ ਹੋਰ ਨੇ। ਹਰ ਸਮੇਂ ਇਹਦੇ ਵਿਚਾਰ ਬਦਲਦੇ ਰਹਿੰਦੇ। ਪਰ ਸਤਿਗੁਰ ਪਾਤਸ਼ਾਹ ਕਹਿੰਦੇ ਯੁੱਗ ਯੁੱਗ ਫੇਰ ਵਟਾਈ ਹੈ, ਯੁਗਾਂ ਯੁਗਾਂਤਰਾਂ ਵਿੱਚ ਮਨੁੱਖ ਇੱਕ ਵਾਰ ਨਹੀਂ, ਅਨੇਕਾਂ ਵਾਰ ਸਰੀਰ ਧਾਰ ਕੇ ਸੰਸਾਰ 'ਤੇ ਆਇਆ ਹੈ। ਹਰ ਜਾਮੇ ਵਿੱਚ, ਹਰ ਸਰੀਰ ਵਿੱਚ ਇਸ ਦੇ ਵਿਚਾਰ ਇੱਕ ਨਹੀਂ ਰਹੇ। ਪਰ ਕਿੰਨੇ ਅਨੰਤ ਜੀਵ ਤੱਕਦੇ ਹੋ ਤੁਸੀਂ ਸੰਸਾਰ 'ਤੇ, ਉਹਨਾਂ ਸਾਰਿਆਂ ਦੇ ਵਿਚਾਰ ਇੱਕ ਨਹੀਂ ਹਨ। ਹਰ ਬੰਦੇ ਦੇ ਵਿਚਾਰ ਦੂਸਰੇ ਤੋਂ ਭਿੰਨ ਤੁਹਾਨੂੰ ਮਿਲਣਗੇ। ਭਿੰਨ ਵਿਚਾਰਾਂ ਦੀ ਹੋਂਦ ਕਰਕੇ ਸੰਸਾਰ 'ਤੇ ਤੁਸੀਂ ਤੱਕਦੇ ਹੋ, ਝਗੜੇ ਹੋ ਜਾਏ, ਕਿਉਂਕਿ ਵਿਚਾਰ ਭਿੰਨ ਨੇ, ਕਿਸੇ ਦੇ ਇੱਕ ਵਿਚਾਰ ਨਹੀਂ ਹੈ। ਪਰ ਤੁਸੀਂ ਲੱਭਣ ਜਾਓ, ਸ਼ਾਇਦ ਤੁਹਾਨੂੰ ਦੂਜਾ ਬੰਦਾ ਆਪਣੇ ਵਿਚਾਰਾਂ ਦਾ ਆਪਣੀ ਜ਼ਿੰਦਗੀ 'ਚ ਨਾ ਮਿਲੇ। ਕਦੇ ਕੋਈ ਕੁਦਰਤ ਮਿਲ ਜਾਏ ਜਿਹੜੇ ਤੁਹਾਡੇ ਵਿਚਾਰਾਂ ਨਾਲ, ਜਿਸਨੇ ਵਿਚਾਰ ਤਾਲਮੇਲ ਖਾਂਦੇ ਨੇ, ਤਾਂ ਉਹਦੇ ਵਿੱਚ ਵੀ ਤੁਸੀਂ ਕੁਝ ਭਿੰਨ ਪਾਓਗੇ। ਤੁਹਾਡੇ ਅੰਦਰ ਤਿਆਗ ਹੈ, ਉਸਦੇ ਅੰਦਰ ਤਿਆਗ ਨਹੀਂ। ਤੁਹਾਡੇ ਅੰਦਰ ਸੱਤ ਹੈ, ਉਸਦੇ ਅੰਦਰ ਨਹੀਂ ਹੈ। ਤੁਸੀਂ ਸੰਜਮੀ ਹੋ, ਉਹ ਨਹੀਂ ਹੈ। ਕੇਵਲ ਗੱਲਾਂ ਗੱਲਾਂ ਨਾਲ ਤੁਹਾਡੇ ਵਿਚਾਰ ਮਿਲਦੇ ਨੇ। ਤੁਹਾਨੂੰ ਪਾਤਸ਼ਾਹ ਕਹਿੰਦੇ ਯੁੱਗ ਯੁੱਗ ਫੇਰ ਵਟਾਈ ਹੈ, ਗਿਆਨੀ ਬੁੱਝੈ ਤਾਏ। ਇਸ ਸਾਰੀ ਵਿਚਾਰ ਨੂੰ ਗਿਆਨੀ, ਗਿਆਨੀ ਦਾ ਮਤਲਬ ਕੇਸਤਾਰੀ ਨਹੀਂ ਹੈ, ਗਿਆਨੀ ਦਾ ਮਤਲਬ ਹੈ ਗਿਆਨਵਾਨ ਪੁਰਸ਼, ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਬ੍ਰਹਮ ਗਿਆਨੀ। ਇਸ ਗੱਲ ਨੂੰ ਬੁੱਝੈ ਤਾਏ, ਇਹਨਾਂ ਵਿਚਾਰਾਂ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਗਿਆਨੀ ਬੁੱਝਦਾ ਹੈ, ਗਿਆਨੀ ਜਾਣਦਾ, ਦੂਸਰਾ ਨਹੀਂ ਜਾਣ ਸਕਦਾ। ਕਿ ਯੁੱਗਾਂ ਯੁੱਗਾਂ ਵਿੱਚ ਐਸਾ ਕੁਝ ਹੋਇਆ ਪਰ ਹੋ ਰਿਹਾ ਹੈ, ਇਹਨੂੰ ਗਿਆਨੀ ਜਾਣਦਾ ਹੈ। ਗੁਰੂ ਨਾਨਕ ਸਾਹਿਬ ਗਿਆਨੀ ਹੈ, ਇਸ ਕਰਕੇ ਜਾਣਦੇ। ਇਸ ਕਰਕੇ ਸਾਨੂੰ ਉਹ ਕਹਿ ਰਹੇ ਕਿ ਗਿਆਨੀ ਹੀ ਇਹਨਾਂ ਵਿਚਾਰਾਂ ਨੂੰ ਜਾਣਦਾ ਹੈ, ਦੂਸਰਾ ਤੇ। ਆਪ ਜੀ ਅਗਲੀਆਂ ਪੰਕਤੀਆਂ ਵਿੱਚ ਕਹਿ ਰਹੇ ਹਨ,
ਸਤਯੁਗ ਰਥ ਸੰਤੋਖ ਕਾ ਧਰਮ ਅਗੈ ਰਥਵਾਓ।
ਯਾਦ ਰੱਖੋ, ਰਥਵਾਹੀ ਦੇ ਹੱਥ ਵਿੱਚ ਹੁੰਦਾ ਰਥ, ਉਹਨੇ ਰਥ ਨੂੰ ਕਿੱਧਰ ਤੋਰਨਾ, ਇਹ ਰਥਵਾਹੀ ਦੇ ਹੱਥ ਵਿੱਚ ਹੈ। ਹੁਣ ਧੰਨ ਪਾਤਸ਼ਾਹ ਕਹਿੰਦੇ ਸਤਯੁਗ ਵਿੱਚ ਸੰਤੋਖ ਦਾ ਰਥ ਹੈ ਅਤੇ ਧਰਮ ਰਥਵਾਹੀ ਹੈ। ਜਦੋਂ ਕਿਸੇ ਮਨੁੱਖ ਦੇ ਅੰਦਰ ਧਰਮ ਦੀ ਪ੍ਰਧਾਨਤਾ ਹੋ ਜਾਏ, ਉਹਦੇ ਵਿਚਾਰ ਵੈਸੇ ਬਣ ਜਾਂਦੇ ਨੇ, ਕਿਉਂਕਿ ਉਹ ਧਰਮ ਵਿੱਚ ਉਤਰਨਾ ਚਾਹੁੰਦਾ ਮਨੁੱਖ, ਉਹ ਸੰਤੋਖੀ ਹੋਏਗਾ, ਸੰਤੋਖ ਦਾ ਰਸ ਹੋਏਗਾ ਤਾਂ ਹੀ ਚੱਲੇਗਾ। ਜੇ ਧਾਰਮਿਕ ਮਨੁੱਖ ਕੋਲ ਸੰਤੋਖ ਨਾ ਹੋਵੇ ਤਾਂ ਸੰਤੋਖ ਦੇ ਰਸ ਤੋਂ ਬਿਨਾਂ ਚੱਲ ਨਹੀਂ ਸਕਦਾ ਧਰਮ। ਧਰਮ ਚਲਾਏਗਾ ਉਸਨੂੰ ਇਸ ਜਗ੍ਹਾ ਤੇ ਕਿ ਸੰਤੋਖ ਰਸ ਬਣ ਜਾਏਗਾ ਉਸਦਾ। ਸਤਿਯੁਗ ਵਿੱਚ ਲੋਕ ਧਰਮ ਦੇ ਕਰਨ ਵਾਲੇ, ਧਰਮ ਦੇ ਚਾਹਣ ਵਾਲੇ ਸਨ। ਇਸ ਕਰਕੇ ਸਤਿਯੁਗ ਵਿੱਚ ਰਹਿਣ ਵਾਲੇ ਲੋਕ ਸੰਤੋਖੀ ਵੀ ਸਨ। ਤੁਸੀਂ ਐਸੇ ਐਸੇ ਸੰਤੋਖੀ ਵਿਅਕਤੀਆਂ ਦੀਆਂ ਕਹਾਣੀਆਂ ਚੁਣਕ ਰਿਖੀ ਵਰਗੀਆਂ ਦੀਆਂ ਅਨੇਕਾਂ ਵਾਰ ਸੁਣੀਆਂ ਹੋਣਗੀਆਂ ਕਿ ਕਿਵੇਂ ਉਸਨੇ ਆਪਾਂ ਸਭ ਕੁਝ ਨਿਸ਼ਾਵਤ ਕਰਕੇ ਦੂਸਰੇ ਨੂੰ ਖਾਣ ਦਾ ਯਤਨ ਕੀਤਾ। ਧੰਨ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਤਿਯੁਗ ਰਥ ਸੰਤੋਖ ਕਾ ਧਰਮ ਅੱਗਾ ਰਥਵਾ ਹੋ। ਜੋ ਮਨੁੱਖ ਧਰਮੀ ਹੈ ਉਹਦਾ ਸੰਤੋਖੀ ਹੋਣਾ ਜ਼ਰੂਰੀ ਹੈ। ਅਰ ਸੰਤੋਖ ਦੇ ਨਾਲ ਚੱਲੇਗਾ ਸੰਸਾਰ ਵਿੱਚ ਉਸਦੀ ਕੀਰਤੀ ਫੈਲ ਜਾਏਗੀ। ਉਹ ਤਾਂ ਹੀ ਧਰਮੀ ਖਵਾ ਸਕਦਾ ਹੈ, ਨਹੀਂ ਤਾਂ ਧਰਮੀ ਨਹੀਂ ਖਵਾ ਸਕਦਾ। ਅਗਲੀ ਪੰਕਤੀ ਵਿੱਚ ਸਤਿਗੁਰੂ ਪਾਤਸ਼ਾਹ ਕਹਿ ਰਹੇ ਹਨ
ਰਿਤੈ ਰਥ ਜਤੈ ਕਾ ਜੋਰ ਅਗੈ ਰਥ ਵਾਹੋ।
ਤ੍ਰੇਤੇ ਯੁੱਗ ਵਿੱਚ ਰਥ ਕੀ ਹੈ? ਜਦ ਦਾ ਚੋਰ ਰਥਵਾਹੀ ਹੈ। ਚੋਰ ਦਾ ਅਰਥ ਹੈ ਬਾਹਰ ਤਾਕਤ। ਜਿਹੜੇ ਵਿਅਕਤੀ ਦੇ ਅੰਦਰ ਸੂਰਮਾ ਬਣਨ ਦੀ ਇੱਛਾ ਹੋਵੇ ਕਿ ਮੈਂ ਤਾਕਤਵਰ ਬਣਨਾ ਹੈ, ਯਾਦ ਰੱਖਿਓ ਉਹ ਆਪਣੇ ਆਪ ਨੂੰ ਜਗਿੰਦਰੇ ਰੱਖੇਗਾ, ਕਿਉਂਕਿ ਉਹਨੂੰ ਪਤਾ ਹੈ। ਬਾਣੀ ਨੇ ਐਸੇ ਬਚਨ ਕਹੇ ਕਿ ਇਸ ਕਾਇਆ ਨੂੰ ਗਾਲਣ ਲਈ, ਯਾਦ ਰੱਖੋ ਜਿੱਥੇ ਤੁਹਾਡੀ ਸਰੀਰ ਦੀ ਐਨਰਜੀ ਅੱਖਾਂ ਰਾਹੀਂ, ਕੰਨਾਂ ਰਾਹੀਂ ਵੇਸਟ ਹੁੰਦੀ ਹੈ, ਰਸਨਾ ਰਾਹੀਂ ਵੇਸਟ ਹੁੰਦੀ ਹੈ, ਹੱਥ ਦੇ ਕੀਤੇ ਕਰਮਾਂ ਰਾਹੀਂ ਵੇਸਟ ਹੁੰਦੀ ਹੈ, ਉੱਥੇ ਬੁਰਾ ਸੋਚਣ ਨਾਲ ਵੀ ਵੇਸਟ ਹੁੰਦੀ ਹੈ। ਪਰ ਧਰਮ ਗੁਰੂ ਪਾਤਸ਼ਾਹ ਪਵਿੱਤਰ ਬਾਣੀ ਵਿੱਚ ਐਸੇ ਬਚਨ ਕਹਿ ਰਹੇ ਕਿ ਸਰੀਰ ਦੀ ਤਾਕਤ ਨੂੰ ਖਤਮ ਕਰਨ ਲਈ ਮਨੁੱਖ ਦੇ ਪਿੱਛੇ ਲੱਗੇ ਹੋਏ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਹ ਵੀ ਇਹਦੇ ਸਰੀਰ ਦੀ ਤਾਕਤ ਨੂੰ ਖਤਮ ਕਰ ਲਏ। ਅਰ ਇਹਨਾਂ ਸਭ ਤੋਂ ਵੱਧ ਮਨੁੱਖ ਦੇ ਸਰੀਰ ਦੀ ਤਾਕਤ ਨੂੰ ਖਤਮ ਕਰਨ ਵਾਲਾ ਕਾਮ ਹੈ, ਜਿਹਦੇ ਲਈ ਸਤਿਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਐਸੇ ਬਚਨ ਕਹਿ ਗਏ ਕਿ ਕਾਮ ਕ੍ਰੋਧ ਕਾਇਆ ਤੋਂ ਗੱਲ ਹੈ ਜੋ ਕੰਚਨ ਸੁਹਾਗਾ ਠਲ ਹੈ। ਕਾਮ ਅਤੇ ਕ੍ਰੋਧ ਇਹ ਸਰੀਰ ਨੂੰ ਇਉਂ ਗਾਲ ਦਿੰਦੇ ਨੇ ਜਿਵੇਂ ਸੁਨਿਆਰ ਸੋਨੇ ਨੂੰ ਪਿਘਲਾਉਣ ਲਈ ਕੁਠਾਲੀ ਚ ਪਾ ਕੇ ਗਰਮ ਕਰਦਾ ਤੇ ਜਦੋਂ ਉਹ ਲਾਲ ਹੋ ਜਾਂਦਾ ਉਹ ਸੁਹਾਗਾ ਟੁੱਟਦਾ ਉਹਦੇ ਉੱਤੇ ਧੁੱਪ ਦਿੰਦਾ ਸੋਨਾ ਪਾਣੀ ਬਣ ਜਾਂਦਾ। ਧਰਮ ਪਾਤਸ਼ਾਹ ਜੀ ਕਹਿੰਦੇ ਕਾਮ ਅਤੇ ਕ੍ਰੋਧ ਮਨੁੱਖੀ ਸਰੀਰ ਨੂੰ ਜਿਵੇਂ ਸੁਹਾਗਾ ਸੋਨੇ ਨੂੰ ਗਾਲ ਦਿੰਦਾ ਹੈ ਇਉਂ ਗਾਲ ਦਿੰਦੇ। ਜਿਨ੍ਹਾਂ ਨੇ ਆਪਣੇ ਸਰੀਰ ਵਿੱਚ ਤਾਕਤ ਪੈਦਾ ਕਰਨੀ ਹੈ, ਧੰਨ ਗੁਰੂ ਪਾਤਸ਼ਾਹ ਕਹਿੰਦੇ ਤ੍ਰੇਤਾ ਰਥ ਜਤੈ ਕਾ ਉਹ ਜਤ ਦੇ ਰਹਿਣਗੇ, ਉਹਨਾਂ ਦੇ ਅੰਦਰ ਕਾਮਨਾ ਨਹੀਂ ਹੋਣਗੀਆਂ, ਉਹ ਸਰੀਰ ਨੂੰ ਭੋਗਾਂ ਵਿੱਚ ਪ੍ਰਗਟ ਨਹੀਂ ਕਰਨਗੇ, ਉਹ ਕਦੇ ਕ੍ਰੋਧ ਨਹੀਂ ਕਰਨਗੇ ਕਿਉਂਕਿ ਕ੍ਰੋਧ ਵੀ ਕਾਇਆ ਨੂੰ ਕਰਦਾ ਹੈ। ਐਸੇ ਸਹਿਣਸ਼ੀਲਤਾ ਵਾਲੇ ਮਨੁੱਖ ਇੱਕ ਦਿਨ ਸਰੀਰਕ ਤੌਰ ਤੇ ਬਲਵਾਨ ਹੋ ਜਾਂਦੇ। ਸਤਿਗੁਰ ਪਾਤਸ਼ਾਹ ਕਹਿੰਦੇ ਤ੍ਰੇਤਾ ਰਥ ਜਤੈ ਕਾ ਚੋਰ ਅੱਗਾ ਰਥਵਾ। ਉਹ ਤਾਕਤਵਰ ਬਣਨ ਦੀ ਇੱਛਾ ਮਨੁੱਖ ਨੂੰ ਜਤੀ ਬਣਾ ਦਿੰਦੀ ਹੈ। ਸਾਹਿਬ ਸਤਿਗੁਰ ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਉਚਾਰਨ ਕਰ ਰਹੇ ਹਨ
ਦੁਆਪਰ ਰਥ ਤਪੈ ਕਾ ਸਤ ਅੱਗੇ ਰਥਵਾ।
ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ। ਦੁਆਪਰ ਰਥ ਤਪੈ ਕਾ ਸਤ ਅੱਗੇ ਰਥਵਾ। ਜਦੋਂ ਕੋਈ ਮਨੁੱਖ ਸੱਤ ਨਾਲ ਈਸ਼ਵਰ ਨਾਲ ਜੁੜਨਾ ਚਾਹੁੰਦਾ ਹੈ ਉਹ ਫਿਰ ਕਠਿਨ ਤੋਂ ਕਠਿਨ ਸਾਧਨਾ ਵੀ ਸਰੀਰ ਨਾਲ ਕਰਦਾ ਹੈ। ਔਰ ਜਦੋਂ ਤੁਸੀਂ ਪੁਰਾਣੇ ਕੰਮ ਨਾਲ ਜੁੜਨ ਵਾਲਿਆਂ ਦੀ ਕਹਾਣੀਆਂ ਪੜ੍ਹੋਗੇ ਤੁਹਾਨੂੰ ਐਸਾ ਮਿਲੇਗਾ ਕਿ ਕੋਈ ਈਸ਼ਵਰ ਨੂੰ ਮਿਲਣ ਵਾਲਾ ਉਲਟਾ ਲੱਗ ਰਿਹਾ ਹੈ, ਕੋਈ ਧੂਣੀਆਂ ਤਾਪ ਕੇ ਆਲੇ ਦੁਆਲੇ ਆਪਣੇ ਧੂਣੀਆਂ ਬਾਲ ਕੇ ਅੱਗ ਬਾਲ ਕੇ ਉਹਦੇ ਵਿਚਕਾਰ ਬੈਠਾ ਹੈ, ਕੋਈ ਤੁਹਾਨੂੰ ਦੱਸੇਗਾ ਕਿ ਭੁੱਖਾ ਹੈ ਕਿ ਈਸ਼ਵਰ ਦੀ ਇਬਾਦਤ ਬੰਦਗੀ ਕਰ ਰਿਹਾ ਹੈ, ਕੋਈ ਜੰਗਲਾਂ ਵਿੱਚ ਜਾਂਦਾ ਜੰਗਲਾਂ ਦੇ ਪੱਤੇ ਕਿਤਾਬ ਤੋੜ ਕੇ ਆਪਣਾ ਪੇਟ ਭਰਦਾ ਹੈ, ਉਹਦਾ ਕਾਰਨ ਕੀ ਹੈ? ਯਾਦ ਰੱਖਿਓ ਇੱਕੋ ਹੀ ਕਾਰਨ ਹੈ, ਸਤਿਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਉਹ ਵਿਅਕਤੀ ਸੱਤ ਨਾਲ ਜੁੜਨਾ ਚਾਹੁੰਦਾ, ਉਹਦਾ ਤਪ ਦਾ ਜਿਹੜਾ ਰਥਵਾਹੀ ਹੈ, ਰਾਤ ਤਪਦਾ ਹੈ ਤੇ ਰਥਵਾਹੀ ਹੈ ਸੱਤ, ਸੱਤ ਉਹਨੂੰ ਇਸ ਗੱਲ ਲਈ ਮਜਬੂਰ ਕਰਦਾ ਹੈ, ਉਹ ਇਸ ਗੱਲ ਤੋਂ ਭੈਭੀਤ ਹੈ, ਡਰ ਰਿਹਾ ਹੈ ਕਿ ਕਿਤੇ ਇਸ ਸਰੀਰ ਕਰਕੇ ਕੋਈ ਗਲਤੀ ਨਾ ਹੋ ਜਾਏ, ਇਸ ਕਰਕੇ ਉਹ ਤਪ ਕਰਦਾ ਕਠਿਨ ਸਾਧਨਾ ਕਰਦਾ, ਪਰ ਉਹ ਰਥਵਾਹੀ ਕੀ ਹੈ ਉਸਦਾ, ਉਹਨੂੰ ਤੋੜ ਕੌਣ ਰਿਹਾ ਹੈ? ਸੱਤ ਜਿਸ ਨਾਲ ਉਹ ਜੁੜਨਾ ਚਾਹੁੰਦਾ, ਇਸ ਕਰਕੇ ਉਹ ਆਪਣੇ ਆਪ ਨੂੰ ਕਈ ਵਾਰ ਭੁੱਖਾ ਮਾਰਦਾ, ਕਈ ਵਾਰ ਉਹ ਆਪਣੇ ਆਪ ਨੂੰ ਗਰਮੀ ਚ ਰੱਖਦਾ ਹੈ, ਕਈ ਵਾਰ ਉਲਟਾ ਰੱਖਦਾ ਹੈ, ਕਈ ਵਾਰ ਉਹ ਚੁੱਪ ਕਰ ਜਾਂਦਾ ਹੈ ਕਿ ਬੋਲਿਆ ਨਾ ਜਾਏ, ਅਨੇਕ ਤਰ੍ਹਾਂ ਦੇ ਤਪ ਦੇ ਸਾਧਨ ਕਰਦੇ ਨੇ ਉਹ ਲੋਕ ਜਿਨ੍ਹਾਂ ਨੇ ਸੱਤ ਨਾਲ ਜੁੜਨਾ ਹੈ। ਧਰਮ ਪਾਤਸ਼ਾਹ ਜੀ ਕਹਿੰਦੇ ਨੇ ਇਹ ਦੁਆਪਰ ਦੇ ਕਰਮ ਦੇ, ਦੁਆਪਰ ਰਥ ਤਪੈ ਕਾ ਤੇ ਸੱਤ ਅਗੈ ਰਥਵਾਹ। ਅਗਲੀਆਂ ਪੰਕਤੀਆਂ ਵਿੱਚ ਆਪ ਜੀ ਕਹਿ ਰਹੇ ਹਨ,
ਕਲਯੁਗ ਰਥ ਅਗਨ ਕਾ ਗੂੜ ਅਗੈ ਰਥਵਾਹ।
ਹੁਣ ਇਸ ਯੁੱਗ ਦੀ ਗੱਲ ਆਈ ਜਿਸ ਵਿੱਚ ਅਸੀਂ ਜੋ ਰਹੇ ਹਾਂ, ਇਹਦੇ ਵਿੱਚ ਰੱਥ ਕਾਹਦਾ ਹੈ? ਤ੍ਰਿਸ਼ਨਾ ਦੀ ਅੱਗ ਦਾ ਰੱਥ ਹੈ। ਕਿਸੇ ਵਿਅਕਤੀ ਦੇ ਅੰਦਰ ਤ੍ਰਿਸ਼ਨਾ ਨਹੀਂ ਹੈ, ਤ੍ਰਿਸ਼ਨਾ ਹੈ ਉਹ ਬੁੱਝਦੀ ਨਹੀਂ, ਉਹ ਤ੍ਰਿਸ਼ਨਾ ਨੂੰ ਬੁਝਾਉਣ ਲਈ ਫਿਰ ਕੂੜ ਤੋਂ ਝੂਠ ਤੋਂ ਕੰਮ ਲੈਂਦਾ ਹੈ। ਤ੍ਰਿਸ਼ਨਾ ਬੁੱਝ ਜਾਏ ਇਸ ਲਈ ਅੱਗ ਦੇ ਰੱਥ ਦਾ ਰਥਵਾਹੀ ਕੂੜ ਹੈ। ਅਰ ਤੁਸੀਂ ਇਸ ਕਲਯੁਗ ਵਿੱਚ ਤੱਕਦੇ ਹੋ, ਜਿੰਨਾ ਝੂਠ ਦਾ ਬੋਲਬਾਲਾ ਇਸ ਯੁੱਗ ਵਿੱਚ ਹੈ ਉਹ ਤੁਹਾਨੂੰ ਪੁਰਾਤਨ ਯੁੱਗਾਂ ਵਿੱਚ ਬਾਣੀ ਪੜ੍ਹੋ ਨਹੀਂ ਮਿਲੇਗਾ। ਅੱਜ ਦਾ ਮਨੁੱਖ ਐਸਾ ਹੈ, ਇਹ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਵੀ ਟੇਕਦਾ ਹੈ, ਅਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਖੜ ਕੇ ਝੂਠ ਵੀ ਬੋਲੀ ਜਾਂਦਾ, ਧਾਰਮਿਕ ਮੰਦਰਾਂ ਵਿੱਚ ਵੀ ਜਾਂਦਾ ਹੈ, ਕੂੜ ਵੀ ਬੋਲਦਾ ਹੈ, ਅਰਦਾਸਾਂ ਕਰਦਾ ਹੈ, ਪ੍ਰੇਅਰ ਕਰਦਾ ਹੈ, ਨਮਾਜ਼ਾਂ ਪੜ੍ਹਦਾ ਤਾਂ ਕੂੜ ਵੀ ਬੋਲਦਾ ਹੈ, ਕੂੜ ਨਾਲ ਵੰਡ ਵਿਵਹਾਰ ਹੈ ਇਹਦੇ ਬਿਜ਼ਨਸ ਵਿੱਚ, ਜਿਸ ਨੂੰ ਇਹ ਬਿਜ਼ਨਸ ਕਹਿੰਦਾ ਵਪਾਰ ਉਹਦੇ ਵਿੱਚ ਵੀ ਕੂੜ ਪ੍ਰਧਾਨ ਹੈ। ਇਹਦੀ ਕਿਰਤ ਵਿੱਚ ਯਾਦ ਰੱਖਿਓ, ਜਦੋਂ ਕਿਰਤ ਵਿੱਚ ਕੂੜ ਰਲ ਜਾਏ ਉਦੋਂ ਤੁਸੀਂ ਜਿਸ ਕਿਰਤ ਦਾ ਭੋਜਨ ਪਾਓਗੇ ਵੈਸਾ ਹੀ ਤੁਹਾਡਾ ਮਨ ਹੋ ਜਾਏਗਾ। ਅੱਜ ਤੁਸੀਂ ਤੱਕਦੇ ਹੋ ਮਨੁੱਖ ਦੀ ਕਿਰਤ ਵਿੱਚ ਕੂੜ ਹੈ, ਝੂਠ ਹੈ, ਇਹਦਾ ਮਨ ਵੀ ਵੈਸਾ ਹੀ ਹੈ। ਇੱਥੇ ਕੁਝ ਹੋਰ ਕਹਿ ਰਿਹਾ ਹੈ, ਬਾਹਰ ਜਾਂਦਾ ਕੁਝ ਹੋਰ ਕਹਿੰਦਾ, ਤੀਜੀ ਜਗ੍ਹਾ ਤੇ ਜਾਂਦਾ ਕੁਝ ਹੋਰ ਕਹਿੰਦਾ ਹੈ, ਇਹ ਟਿਕਾਓ ਵਿੱਚ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਲਈ ਟਿਕਾਓ ਵਿੱਚ ਨਹੀਂ ਕਿ ਤ੍ਰਿਸ਼ਨਾ ਦੀ ਅਗੰਦ ਰੱਥ ਹੈ, ਔਰ ਇਹਦਾ ਰਥਵਾਹੀ ਇਸ ਨੂੰ ਚਲਾਉਣ ਵਾਲਾ ਕੂੜ ਹੈ। ਦੋਵੇਂ ਗੱਲਾਂ ਗਲਤ ਨੇ, ਤ੍ਰਿਸ਼ਨਾ ਕਦੇ ਖਤਮ ਨਹੀਂ ਹੁੰਦੀ, ਮਨੁੱਖ ਜਨਮ ਤੋਂ ਲੈ ਕੇ ਅਖੀਰ ਤੱਕ ਤ੍ਰਿਸ਼ਨਾ ਨੂੰ ਬੁਝਾਉਣ ਦੀ ਗੱਲ ਕਰਦਾ ਹੈ, ਸ਼ਾਇਦ ਧਨ ਨਾਲ ਪੂਰਾ ਹੋ ਜਾਏ, ਸ਼ਾਇਦ ਪੁੱਤਰਾਂ ਨਾਲ ਤ੍ਰਿਸ਼ਨਾ ਪੂਰੀ ਹੋ ਜਾਏ, ਜੇ ਧਨ ਨਹੀਂ ਤਾਂ ਪੁੱਤਰ ਮੰਗਦਾ, ਜੇ ਪੁੱਤਰ ਨਹੀਂ ਤਾਂ ਧਨ ਮੰਗਦਾ ਹੈ, ਪੁੱਤਰ ਨਹੀਂ ਪੁੱਤਰਾਂ ਦੀ ਮੰਗ ਕਰਦਾ, ਜੇ ਉਦੋਂ ਧਨ ਨਹੀਂ ਆਇਆ ਪੁੱਤਰਾਂ ਕਰਕੇ ਫਿਰ ਕਹਿੰਦਾ ਧਨ ਤੋਂ ਕੀ ਪੁੱਤਰਾਂ ਤੋਂ ਕੀ ਕਰਾਉਣਾ ਹੈ, ਜੇ ਧਨ ਨਹੀਂ, ਜੇ ਧਨ ਆ ਗਿਆ ਪੁੱਤਰ ਨਹੀਂ ਫਿਰ ਕਹਿੰਦਾ ਧਨ ਤੋਂ ਕੀ ਕਰਾਉਣਾ ਜੇ ਪੁੱਤਰ ਨਹੀਂ। ਇਹਨੂੰ ਤੁਸੀਂ ਕਦੇ ਤ੍ਰਿਪਤ ਨਹੀਂ ਕਰ ਸਕਦੇ, ਇਹ ਕਦੇ ਵਾਹਿਗੁਰੂ ਦਾ شکرانہ نہیں کرتا. کبھی اس کے من ایسی نہیں آئی کہ میری اتنا برتن بھی نہیں پاتر بھی نہیں جنہ اپنے نرنکار نے صرف پایا مینو اس نے صرف دتا بازار میں نہیں ملتا. منکھا جنم دتا مینو مینو ویکھن لئی اکھا دتیاں سنن لئی کان دتے بولن لئی نسلاں دتی کرن لئی ہاتھ دتے چلن لئی پیر دتے سوچن لئی دماغ دتا. پر میں اس کا شکرانہ کر ہی نہیں سکتا. انہیں اتنا کچھ مینو دتا ہے پر یاد رکھو یہ نگاہ دیتے والے نہیں جاتی. جو اس کے پاس نہیں ہے اس اتنے اس کی نگاہ جائے. یہ کہے گا سارے کچھ نو کی کرنا یہ فلانی چیز نہیں. یہ پھر اپنے کرما دوشی نہیں ٹھہرا دو. ایشور دوش روپن کر رہا ہے دوسرے دوش روپن کر رہا ہے. اور گرو اس کو سمجھاتا ہے کہ تدا دوش نہ دے کس ہے دوش کرما اپنے نام جو میں کیا سو میں پایا دوش نہ دیجیے امر جنا. تو سارے ستگرو سچے بادشاہ کہہ رہے ہیں کہ کال یوگ رات اگن کا کوڑ اگا رات ہوا اگن رات سے بیٹھ کے تمام جیت چل رہے جتھے جھوٹ اتوائی ہے. اور یاد رکھو اگلی پنکتیوں میں آپ کی اچارن کرنے
محلہ پہلا شام کہ ستمبر سوامی سچ مہر اچھے ساتھ رہے.
یاد رکھو چار جگ ہوئے تے چار جگہ چار وکھرے وکھرے دھارمک گرنتھ جنہوں نے اس سمے وید کہا گیا. چار وید چار ویداں نے سنسار کے لوگوں اپدیش دیتا. منک اپدیش دین نہیں کلے وید ہی نہیں بلکہ سمتیاں رچیاں گئی قرآن رچے گئے قرآن رچا گیا. اب تھی دیکھ رہے ہو بائبل عجیب جبور توریت آدھ دھارمک گرنتھ رچے گئے. اور شری گرو گرنتھ صاحب جی کی رچنا ہوئی تو کیول کس نے منک اپدیش دیتا جا. وہ جہاں چار وید ہوئے وہ چارے وید یہ گل دستے ہیں کہ چار یگاں وچ ایشور کا نام بھی بدلتا رہا. شام کہ ستمبر سوامی سچ میں اچ ہے سچ رہ. شام وید یہ گل دستا ہے کہ تمام جیوان دے سوامی مالک دا نام ستیوگ وچ ستمبر پہ گیا. ستمبر دا مطلب ہے سفید کپڑے والا چیٹے کپڑے والا. شام کہے ستمبر سوامی سچ میں اچھ ہے جو سچ وچ ٹکنا ہے سچ چاہتا ہے سچ رہے اتے سچ وچ ہی رہتا ہے کیونکہ وہ آپ سچ ہے. وہ سچ کوڑ وچ نہیں ٹکتا. یاد رکھو اس کر کے بانی نے ایسے بچن کہ وہ سچ اتے ٹکتا ہے جو جیو نرمل باہر نرمل باہر نرمل جیو نرمل ستگر تکرنی کمال. ترم پاتشاہ کہتے شام کہ ستمبر سوامی سچ میں اچھا سچ رہے تے ان سویت کپڑے والا ستمبر کہنا امبر ارتھ ہے کپڑے سویت ارتھ ہے چچے. ترم پاتشاہ کہتے کہ وید نے یہ گل کہی. اگلی بنتی کر دے
سب کو سچ سمار
کہ اس ستمبر منگن والے لوگ وہی سچ وچ سمان گے. جہے اس نہیں منگے جہے ستمبر کہہ کے اس کا نام نہیں رکھتے وہ سچ وچ نہیں سما سکتے. بس کیول سب وہی سمان گے جہے ستمبر کہہ کے پکار گے سب کو سچ سما ہے. اگلی پنکتی چ کہہ دے
رکھ کہہ رہا
ਰਿਗ ਵੇਦ ਇਹ ਗੱਲ ਕਹਿੰਦਾ ਹੈ ਰਹਿਆ ਭਰਪੂਰ ਕੌਣ ਅਗਲੀ ਪੰਕਤੀ ਦੱਸ
ਰਾਮ ਨਾਮ ਦੇਵਾ ਮਹਸੂਰ
ਕਹਿੰਦੇ ਤ੍ਰੇਤੇ ਯੁੱਗ ਵਿੱਚ ਈਸ਼ਵਰ ਦਾ ਨਾਮ ਰਾਮ ਹੋ ਗਿਆ ਦਸ਼ਰਥ ਦਾ ਬੇਟਾ ਰਾਮ ਨਹੀਂ ਪਰ ਈਸ਼ਵਰ ਦੇ ਨਾਮ ਕਰਕੇ ਦਸ਼ਰਥ ਦੇ ਬੇਟੇ ਰਾਮ ਦਾ ਨਾਮ ਚਮਕਿਆ ਔਰ ਉਸ ਰਾਮ ਨੂੰ ਲੋਕਾਂ ਨੇ ਦੇਵਤਿਆਂ ਵਿੱਚ ਸੂਰਜ ਵਰਗਾ ਮੰਨ ਲਿਆ ਕਿ ਤਮਾਮ ਦੇਵਤਿਆਂ ਨਾਲੋਂ ਇਹ ਜ਼ਿਆਦਾ ਕੁਝ ਨਹੀਂ ਹੈ ਘਰ ਘਰ ਵਿੱਚ ਰਾਮ ਦੀ ਪੂਜਾ ਹੋਈ ਅਸਲ ਰਾਮ ਜੋ ਈਸ਼ਵਰ ਹੈ ਰਾਮ ਦਾ ਅਰਥ ਹੈ ਜੋ ਜਲੇ ਜਲੇ ਵਿੱਚ ਰਮਿਆ ਹੋਇਆ ਇੱਕ ਇੱਕ ਜਲੇ ਵਿੱਚ ਜਿਹੜਾ ਮਿਲ ਰਿਹਾ ਹੈ ਉਹ ਰਾਮ ਜਿਸ ਨੂੰ ਤੁਸੀਂ ਮਾਇਆ ਨੂੰ ਕਹਿੰਦੇ ਜਿਸ ਨੂੰ ਮੁਸਲਮਾਨ ਅੱਲਾ ਕਹਿੰਦਾ ਜਿਸ ਨੂੰ ਹਿੰਦੂ ਰਾਮ ਕਹਿੰਦਾ ਹਰੀ ਕਹਿੰਦਾ ਮਾਧੋ ਕਹਿੰਦਾ ਵਿਸ਼ਨੂੰ ਕਹਿੰਦਾ ਅਨੰਤ ਨਾਮ ਜਿਸਦੇ ਜਿਸ ਨੂੰ ਅੰਗਰੇਜ਼ ਗੋਡ ਕਹਿੰਦਾ ਧਰਮ ਪਾਤਸ਼ਾਹ ਵੀ ਕਹਿੰਦੇ ਨੇ ਰਾਮ ਨਾਮ ਦੇਵਾ ਹਮੇ ਸੂਰ ਦਸ਼ਰਥ ਦੇ ਬੇਟੇ ਰਾਮ ਦਾ ਨਾਮ ਸੂਰਜ ਰਾਮ ਚਮਕਿਆ ਪਰ ਲੋਕਾਂ ਨੇ ਇਹ ਮੰਨਿਆ ਕਿ ਇਹੀ ਰਾਮ ਹੈ ਜਿਹਦਾ ਨਾਮ ਜਪਣ ਨਾਲ ਅਗਲੀ ਪੰਕਤੀ ਚ ਕਹਿੰਦੇ
ਨਾਏ ਲੈ ਵਿਰਾਸਤ ਜਾਏ
ਇੱਕ ਵਾਰ ਸਾਰੇ ਪਿਆਰ ਨਾਲ ਕੱਢ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਲੋਕਾਂ ਕਿਹਾ ਇਹੀ ਨਾਮ ਹੈ ਜਿਸ ਦਾ ਨਾਏ ਲੈ ਪਰਾਸ਼ਤ ਜਾਏ ਪਰਾਸ਼ਤ ਦਾ ਅਰਥ ਹੈ ਪਾਪ ਕਿ ਜਿਸ ਦਾ ਨਾਮ ਜਪਣ ਨਾਲ ਪਾਪ ਚਲੇ ਜਾਣ ਤੁਸੀਂ ਜਦੋਂ ਬਾਣੀ ਨੂੰ ਧਿਆਨ ਨਾਲ ਪੜ੍ਹੋਗੇ ਸੋਚੋਗੇ ਜੋ ਜੋ ਵੇਦ ਦਾ ਨਾਮ ਹੈ ਵੇਦ ਦੇ ਨਾਮ ਦਾ ਜਿਹੜਾ ਪਹਿਲਾ ਅੱਖਰ ਹੈ ਉਹ ਹੀ ਤੁਹਾਨੂੰ ਹਰ ਯੁੱਗ ਵਿੱਚ ਅਵਤਾਰ ਦੇ ਨਾਮ ਦਾ ਅੱਖਰ ਮਿਲੇਗਾ ਜਿਵੇਂ ਸ਼ਾਮ ਹੈ ਤੇ ਈਸ਼ਵਰ ਦਾ ਨਾਮ ਸਵੇਤੰਬਰ ਪਾਤਾ ਜਿਵੇਂ ਰਿਗ ਹੈ ਤੇ ਨਾਮ ਰਾਮ ਪੈ ਗਿਆ ਲੋਕ ਇਹ ਸਮਝਣ ਲੱਗ ਪਏ ਕਿ ਰਾਮ ਦਾ ਨਾਮ ਜਪਣ ਨਾਲ ਦਸ਼ਰਥ ਬੇਟੇ ਰਾਮ ਦਾ ਨਾਮ ਜਪਣ ਨਾਲ ਸਾਰੇ ਪਾਪ ਚਲੇ ਜਾਣ ਲੋਕ ਆਦ ਸ਼ਕਤੀ ਰਾਮ ਜੋ ਜਲੇ ਜਲੇ ਵਿੱਚ ਵਿਆਪਕ ਹੈ ਉਸ ਰਾਮ ਨੂੰ ਭੁੱਲ ਗਏ ਸਰੀਰਧਾਰੀ ਰਾਮ ਦੀ ਪੂਜਾ ਸ਼ੁਰੂ ਹੋ ਗਈ ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਕਿ ਅਸੀਂ ਕਦੇ ਗੁਰੂ ਦੇ ਬਚਨਾਂ ਨੂੰ ਵਿਚਾਰਿਆ ਨਹੀਂ ਮੈਂ ਇੱਕ ਵਾਰ ਇੱਕ ਮੰਦਰ ਵਿੱਚ ਕਥਾ ਕਰਨ ਲਈ ਚਲੇ ਗਏ ਕਥਾ ਕਰਨ ਲਈ ਨਹੀਂ ਸਕਿਆ ਅਚਾਨਕ ਈਸ਼ਵਰ ਨੇ ਐਸਾ ਸਮਾਂ ਬਣਾ ਦਿੱਤਾ ਕਿ ਉਸ ਮੰਦਰ ਵਿੱਚ ਉਸ ਮੰਦਰ ਨੂੰ ਚਲਾਉਣ ਵਾਲੇ ਮਾਤਾ ਜੀ ਉਹਨਾਂ ਦਾ ਵੱਡੇ ਮਹਾਂਪੁਰਸ਼ ਬਾਬਾ ਅਮੀਰ ਸਿੰਘ ਜੀ ਤੋਂ ਉਹਨਾਂ ਅੰਮ੍ਰਿਤ ਛਕਿਆ ਸੀ ਔਰ ਉਹ ਕਥਾ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਔਰ ਉਹ ਹਿੰਦੂ ਹੋਣ ਕਰਕੇ ਮੰਦਰ ਬਣਾ ਕੇ ਮੰਦਰ ਨੂੰ ਚਲਾਉਂਦੇ ਪਰ ਮੈਂ ਉੱਥੋਂ ਲੰਘ ਰਿਹਾ ਸਾਂ ਮੈਂ ਕਿਹਾ ਚਲੋ ਮਾਤਾ ਜੀ ਹੁਣ ਮਿਲ ਚੱਲਦੇ ਹਾਂ ਮੈਂ ਮੰਦਰ ਵਿੱਚ ਚਲਿਆ ਗਿਆ ਉੱਥੇ ਸਤਸੰਗ ਹੋ ਰਿਹਾ ਉਹ ਲੋਕ ਬੈਠੇ ਤਾਂ ਮਾਤਾ ਜੀ ਮੈਨੂੰ ਕਹਿਣ ਲੱਗੇ ਤੁਸੀਂ ਵੀ ਕੁਝ ਬੋਲੋ ਤਾਂ ਮੈਂ ਹੱਸ ਪਿਆ ਮੈਂ ਕਿਹਾ ਤੁਹਾਡੇ ਕੇਲੇ ਨਾਰਾਜ਼ ਨਾ ਹੋ ਜਾਣ ਬੜੇ ਜਗ੍ਹਾ ਵਾਲੇ ਕਹਿੰਦੇ ਹੋ ਜਾਣ ਤਾਂ ਸਾਨੂੰ ਕੀ ਮਤਲਬ ਤੁਸੀਂ ਤਾਂ ਈਸ਼ਵਰ ਦੀ ਗੱਲ ਕਰਨੀ ਹੈ ਔਰ ਮੈਂ ਉਹਨਾਂ ਲੋਕਾਂ ਤੇ ਇਹ ਸਵਾਲ ਕੀਤਾ ਕਿ ਤੁਸੀਂ ਜਿਸ ਮਾਂ ਦੀਆਂ ਭੇਟਾਂ ਗਾਉਂਦੇ ਹੋ ਕਿ ਤੁਸੀਂ ਇਸ ਮਾਂ ਨੂੰ ਜਾਣਦੇ ਹੋ ਇਹ ਮਾਂ ਕੌਣ ਹੈ ਸਾਹਮਣੇ ਨੀਵੀਆਂ ਪਾ ਲਏ ਮੈਂ ਕਿਹਾ ਤੁਹਾਨੂੰ ਨਹੀਂ ਪਤਾ ਹੈ ਕੌਣ ਹੈ ਇੱਕ ਆਵਾਜ਼ ਦਿੱਤੀ ਕਿਸੇ ਨੇ ਕਹਿੰਦਾ ਨਹੀਂ ਮੈਂ ਕਿਹਾ ਫਿਰ ਤੁਸੀਂ ਜਗ ਰੰਬੇ ਕਹਿੰਦੇ ਜਗ ਰੰਬੇ ਦਾ ਅਰਥ ਪਤਾ ਜਗਤ ਦੀ ਅੰਬੋ, ਜਗਤ ਦੀ ਵੱਡੀ ਮਾਂ, ਜਿਸ ਨੂੰ ਗੁਰੂ ਸਾਹਿਬ ਬਾਣੀ ਕਹਿੰਦੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਦੀ ਥਾਈ ਤਾਂ ਭਾਉ ਕਿਹਾ ਕਾਣਾ ਜੀਓ। ਮੈਂ ਕਿਹਾ ਮੈਨੂੰ ਅਫਸੋਸ ਹੈ ਕਿ ਕਿਸੇ ਐਸੇ ਵਿਅਕਤੀ ਨੇ ਜਿਹਨੂੰ ਉਸ ਆਦਿ ਸ਼ਕਤੀ ਈਸ਼ਵਰ ਦਾ ਗਿਆਨ ਨਹੀਂ ਸੀ, ਉਹ ਤਾਂ ਔਰਤ ਨਹੀਂ ਹੈ, ਉਹ ਮਰਦ ਵੀ ਨਹੀਂ ਹੈ, ਉਹਦਾ ਚੱਕਰ ਚੈਨ ਔਰ ਬਣ ਜਾਤ ਔਰ ਪਾਪ ਮਹਿਨ ਚ ਰੂਪ ਰੰਗ ਔਰ ਵੇਖ ਭੇਖ ਕੋ ਕਹਿ ਨਾ ਸਕੇ। ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਨਾਰਾਇਣ ਸਾਹਿ ਸਹਾਨ ਗਣਿਜੈ ਤੇ ਬਵਣ ਮਹੀਪ ਸੁਰ ਔਰ ਅਸੁਰ ਨੇਕ ਨੇਕ ਮਨ ਪ੍ਰੇਮ ਕਹਿ। ਮੈਂ ਕਿਹਾ ਉਸ ਈਸ਼ਵਰ ਨੂੰ, ਉਸ ਆਦਿ ਸ਼ਕਤੀ ਨੂੰ ਕਿਸੇ ਮੂਰਖ ਨੇ ਔਰਤ ਦਾ ਰੂਪ ਦੇ ਕੇ ਸ਼ੇਰ ਤੇ ਬਿਠਾ ਦਿੱਤਾ, ਸ਼ੇਰ ਤੇ ਬੈਠੀ ਹੋਈ ਕਿਸੇ ਔਰਤ ਨੂੰ ਤੰਗ ਕੇ ਤੁਸੀਂ ਕਹਿ ਦਿੱਤਾ ਕਿ ਇਹ ਔਰਤ ਹੈ, ਇਹ ਮਾਂ ਹੈ, ਉਹਨੇ ਉਹਦੀਆਂ ਅੱਖ ਦਾ ਹਾਂ ਬਣਾ ਦਿੱਤੀਆਂ। ਮੈਂ ਕਿਹਾ ਤੁਹਾਨੂੰ ਇਸ ਗੱਲ ਦੀ ਭੁੱਲ ਹੈ ਕਿ ਉਸ ਦੀਆਂ ਅੱਠ ਬਾਹਾਂ ਨਹੀਂ, ਉਸ ਦੀਆਂ ਕਰੋੜਾਂ ਹੀ ਬਾਹਾਂ ਨੇ। ਆ ਤੁਹਾਡੀਆਂ ਬਾਹਾਂ, ਮੈਂ ਕਿਹਾ ਕਿਸ ਦੀਆਂ ਬਾਹਾਂ ਨੇ? ਪਹਿਲਾਂ ਤਾਂ ਸੁਣਦੇ ਸੀ ਸ਼ਾਇਦ ਖਿਲਾਫ ਬੋਲ ਰਹੇ, ਪਰ ਜਦੋਂ ਬੰਦਾ ਅਸਲੀਅਤ ਜਾਣੀ ਤੇ ਜਦੋਂ ਮੈਂ ਮੰਦਰ ਚ ਬਾਹਰ ਜਾਣ ਲੱਗਿਆ ਉਹ ਸਭ ਮੇਰੇ ਨਾਲ ਹੋ ਗਏ। ਮੈਂ ਕਿਹਾ ਨਹੀਂ ਕਿਉਂ ਨਹੀਂ, ਤੁਹਾਡਾ ਸਤਸੰਗ ਚੱਲਦਾ, ਤੁਸੀਂ ਸਤਸੰਗ ਵਿੱਚ ਜਾਓ ਬੈਠੋ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਂ ਕਿ ਤੁਸੀਂ ਗਲਤੀ ਨਾਲ ਪੂਜ ਕਿਸ ਨੂੰ ਰਹੇ ਹੋ, ਪਰ ਪੂਜਾ ਤੁਹਾਡੀ ਗਲਤ ਹੈ। ਪੂਜ ਰਹੇ ਹੋ ਈਸ਼ਵਰ ਜਗਦੰਬੇ ਨੂੰ, ਪਰ ਬਿਨਾਂ ਔਰਤ ਦਾ ਰੂਪ ਪੂਜ ਰਹੇ ਹੋ। ਤੁਸੀਂ ਇੱਕ ਸ਼ੇਰ ਨੂੰ ਕਹਿੰਦੇ ਹੋ, ਉਹਦੇ ਹੱਥ ਵਿੱਚ ਤਾਂ ਇੰਨੀਆਂ ਸ਼ਕਤੀਆਂ ਹਨ ਕਿ ਉਹ ਹਰ ਬਨ ਜਾ ਕਾ ਨੇਤਰ ਹੋਰ, ਜਿਸ ਕਾ ਮੰਤਰ ਨਾ ਜਾਣਿਆ ਹੋਰ, ਉਹ ਇੱਕ ਖਿਲ ਵਿੱਚ ਖਿਲ ਮੈਂ ਰਾਵ ਰੰਗ ਕਰਕਾਰੇ, ਰਾਵ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਿਖਨਾਏ ਤੰਕ ਵਿਵਹਾਰੇ, ਇੱਕ ਖਿਲ ਵਿੱਚ ਰਾਜੇ ਨੂੰ ਕੰਗਾਲ ਬਣਾ ਸਕਦੀ ਹੈ ਉਹ ਸ਼ਕਤੀ, ਪਰ ਕੰਗਾਲ ਨੂੰ ਰਾਜਾ ਬਣਾ ਸਕਦੀ ਹੈ। ਪਰ ਤੁਸੀਂ ਇੱਕ ਸ਼ੇਰ ਨੂੰ ਦੇਖ ਕੇ ਕਹਿ ਦਿੱਤਾ ਇਹ ਮਾਂ ਹੈ, ਨਹੀਂ ਉਹ ਮਾਂ ਵੀ ਹੈ, ਉਹ ਬਾਪ ਵੀ ਹੈ, ਉਹ ਸਾਡਾ ਸਭ ਕੁਝ ਹੈ। ਤੂੰ ਜੀਵਨ, ਤੂੰ ਪ੍ਰਾਣ ਆਧਾਰਾ, ਕੁਝ ਵੀ ਫੇਕ ਫੇਕ ਮਨ ਸਾਧਾਰਾ। ਹੁਣ ਸਾਹਿਬ ਸਤਿਗੁਰ ਪਾਤਸ਼ਾਹ ਕਹਿੰਦੇ ਕਿ ਇਹ ਲੋਕ ਮੰਨਣ ਲੱਗ ਪਏ ਕਿ ਰਾਮ ਦਾ ਨਾਮ ਜਪਣ ਨਾਲ ਹੀ ਪਾਪ ਜਾਣ, ਨਾਇਣ ਲਿਆ ਪਰਾਸ਼ਤ ਜਾਏ ਤੋ ਨਾਨਕ ਮੁੱਖ ਅੰਤਰ ਪਾਏ। ਜੇ ਦਸ਼ਰਥ ਦੇ ਬੇਟੇ ਰਾਮ ਦਾ ਨਾਮ ਜਪਿਆ ਤਾਂ ਹੀ ਮੁਕਤੀ ਮਿਲੇਗੀ, ਨਹੀਂ ਤਾਂ ਮੁਕਤੀ ਨਹੀਂ ਮਿਲਣੀ। ਅਗਲੀਆਂ ਪੰਕਤੀਆਂ ਵਿੱਚ ਆਪ ਜੀ ਕਹਿ ਰਹੇ ਹਨ,
ਸੁਜ ਮਹਿ ਜੋਰ ਛਲੀ ਚੰਦਰਾਵਨ ਕਾਲ ਪ੍ਰਸ਼ਨ ਜਾਦਮ ਹੈ।
ਦਵਾਪਰ ਯੁੱਗ ਦੀ ਗੱਲ ਕਰ, ਜੁਜ ਮਹਿ ਜੋਰ ਛਲੀ ਚੰਦਰਾਵਨ ਸਾਹਮਣੇ ਰਿਕਵੇ ਜਜਰ ਦੇ, ਇਹਦੇ ਵਿੱਚ ਲੋਕਾਂ ਨੇ ਪੂਜਿਆ ਕ੍ਰਿਸ਼ਨ। ਹੁਣ ਕ੍ਰਿਸ਼ਨ ਦੇ ਕੰਮ ਕੀ ਸੀ? ਆਪ ਜੀ ਸੁਣ ਚੁੱਕੇ ਹੋ ਭਗਤ ਜੀ ਕਿ ਜੁਜ ਮੈਂ ਜੋਰ ਸ਼ਨੀ ਚੰਦਰਾਵਨ, ਚੰਦਰਾਵਨ ਚੰਦਰਭਾਨ ਦੀ ਲੜਕੀ ਗੋਵਰਧਨ ਦੀ ਇਸਤਰੀ ਸੀ, ਜਿਸ ਨੂੰ ਕ੍ਰਿਸ਼ਨ ਨੇ ਛਲ ਨਾਲ ਕਪਟ ਨਾਲ ਆਪਣੇ ਘਰ ਲੈਂਦਾ। ਜੁਜ ਮੈਂ ਜੋਰ ਸ਼ਲੀ ਚੰਦਰਾਵਨ ਕਾਨ ਕ੍ਰਿਸ਼ਨ ਜਾਦਮ ਭਇਆ। ਜਾਦੂ ਵੰਸ਼ ਵਿੱਚ ਜਨਮ ਲੈਣ ਵਾਲਾ ਕ੍ਰਿਸ਼ਨ, ਜਿਸ ਨੂੰ ਲੋਕ ਕਾਨ ਵੀ ਕਹਿੰਦੇ, ਕ੍ਰਿਸ਼ਨ ਵੀ ਕਹਿੰਦੇ, ਉਹਨੂੰ ਲੋਕ ਪੂਜਣ ਲੱਗ ਪਏ। ਪਰ ਉਹ ਐਸਾ ਕ੍ਰਿਸ਼ਨ ਜਿਹਦੀ ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਵਿਆਖਿਆ ਕਰ ਰਹੇ ਹਨ,
ਪਰ ਜਾਤ ਗੋਪੀ ਲੈ ਇੰਦਰਾ ਬਨ ਮਹਿ ਰੰਗ ਕੀਆ।
ਜੋ ਇੰਦਰ ਦੇ ਬਾਗ ਵਿੱਚ ਜਾ ਕੇ ਦੇਵਤਿਆਂ ਦਾ ਸਮੁੰਦਰ ਵਿੱਚੋਂ ਮੱਥ ਕੇ ਕੱਢਿਆ ਹੋਇਆ ਇੱਕ ਪਾਰਜਾਤ ਰੁੱਖ, ਜਿਹਨੂੰ ਕਲਪਿਸ਼ ਵੀ ਕਹਿੰਦੇ, ਉਹ ਉੱਥੋਂ ਕੁੱਟ ਕੇ ਲਿਆ ਕੇ ਹੁਣ ਆਪਣੀ ਗੋਪੀ ਸੱਤ ਭਾਵਾਂ ਦੇ ਬਾਗ ਵਿੱਚ ਲਾ ਦਿੱਤਾ। ਧਰਮ ਪਾਤਸ਼ਾਹ ਜੀ ਕਹਿੰਦੇ ਪਾਰ ਜਾਤ ਗੋਪੀ ਲੈ ਆਇਆ, ਆਪਣੀ ਗੋਪੀ ਲਈ ਸਤ ਭਾਵਾਂ ਲਈ ਇੰਦਰ ਦੇ ਬਾਗ ਵਿੱਚੋਂ ਉਹ ਰੁੱਖ ਪੁੱਟ ਕੇ ਆਪਣੇ ਬਾਗ ਵਿੱਚ ਸਤ ਭਾਵਾਂ ਦੇ ਬਾਗ ਵਿੱਚ ਲਗਾ ਦਿੱਤਾ। ਉਹ ਕ੍ਰਿਸ਼ਨ ਜਿਸ ਨੇ ਬਿੰਦਰਾਵਨ ਵਿੱਚ ਰੰਗ ਕੀਆ ਕੌਤਕ ਕੀਤੇ ਉਹਦੀ ਪੂਜਾ ਲੋਕ ਕਰਨ ਲੱਗ ਪਏ, ਪਰ ਕ੍ਰਿਸ਼ਨ ਜਿਸ ਵਿੱਚ ਕ੍ਰਿਸ਼ਨਾਈ ਨਹੀਂ ਹੈ ਉਸ ਭਗਵਾਨ ਨੂੰ ਭੁੱਲ ਗਏ, ਈਸ਼ਵਰ ਨੂੰ ਭੁੱਲ ਗਏ, ਕ੍ਰਿਸ਼ਨ ਨੂੰ ਪੂਜਣ ਲੱਗ ਪਏ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਅਗਲੀ ਪੰਕਤੀ ਵਿੱਚ ਕਹਿ ਰਹੇ ਹਨ,
ਕਲ ਮੈਂ ਤੇਰ ਅਥਰ ਬਣ ਹੁਆ ਨਾਉ ਖੁਦਾਈ ਅਲੋ ਭਇਆ।
ਤੇ ਕਲਯੁਗ ਵਿੱਚ ਵੇਦ ਹੋਇਆ ਅਥਰਵਣ, ਅਥਰਵਣ ਵੇਦ ਤੇ ਈਸ਼ਵਰ ਦਾ ਨਾਮ ਵੀ ਪੈ ਗਿਆ ਖੁਦਾ ਅੱਲਾਹ। ਕਿਉਂਕਿ ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਅਗਲੀ ਪੰਕਤੀ ਚ ਆਪ ਜੀ ਖੁਲਾਸਾ ਕਰਦੇ ਹਨ,
ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਵਰ ਕੀਆ।
ਇਸ ਕਲਯੁਗ ਦੇ ਸਮੇਂ ਵਿੱਚ ਉਹ ਲੋਕ ਜਿਨ੍ਹਾਂ ਨੇ ਨੀਲੇ ਕੱਪੜੇ ਲੈ ਕੇ ਬਸਤਰ ਸਵਾਰ ਕੇ ਆਪਣੇ ਗਲਾਂ ਵਿੱਚ ਪਾਏ ਸਨ, ਆਪ ਤੁਰਕ ਪਠਾਣ, ਉਹਨਾਂ ਦਾ ਬਾਲ ਸੰਸਾਰ ਤੇ ਸਾਰੇ ਤੇ ਪੈ ਗਏ। ਇਸ ਕਰਕੇ ਉਹਨਾਂ ਨੇ ਅਥਰਵਣ ਵੇਦ ਦੇ ਸਮੇਂ ਵਿੱਚ ਈਸ਼ਵਰ ਨੂੰ ਅੱਲਾਹ ਦਾ ਨਾਮ ਦਿੱਤਾ, ਖੁਦਾ ਦਾ ਨਾਮ ਦਿੱਤਾ, ਨਾਮ ਖੁਦਾਈ ਅੱਲਾਹ ਭਇਆ। ਅਗਲੀ ਪੰਕਤੀ ਵਿੱਚ ਆਪ ਜੀ ਕਹਿ ਰਹੇ ਹਨ,
ਚਾਰੇ ਵੇਦ ਹੋਏ ਸੱਚਿਆਰ।
ਧਰਮ ਪਾਤਸ਼ਾਹ ਜੀ ਕਹਿੰਦੇ ਚਾਰੇ ਵੇਦ ਇਉਂ ਸੱਚੇ ਹੋ ਗਏ, ਵੇਦ ਤਾਂ ਸੱਚੇ ਨੇ ਕਿਉਂਕਿ ਉਹ ਈਸ਼ਵਰ ਦੇ ਨਾਮ ਦੀ ਗੱਲ ਕਰਦੇ ਨੇ। ਉਹ ਕਹਿੰਦੇ ਕਿ ਰੱਬ ਦੇ ਨਾਮ ਨੂੰ ਛੱਡ ਕੇ ਦੁਨੀਆ ਮਨੁੱਖਾਂ ਦੀ ਪੁਜਾਰੀ ਹੋ ਗਈ, ਚਾਰੇ ਵੇਦ ਹੋਏ ਸਤਿਆਰ। ਪਰ ਤਾਂ ਹੀ ਕਿਸੇ ਨੂੰ ਪਤਾ ਚੱਲੇਗਾ, ਅਗਲੀ ਪੰਕਤੀ ਚ ਕਹਿ ਦੇ,
ਬੜ ਹੈ ਗੁਣ ਹੈ ਤਿੰਨ ਚਾਰ ਕੀ ਚਾਰ।
ਜਦੋਂ ਕੋਈ ਉਹਨਾਂ ਵੇਦਾਂ ਨੂੰ ਪੜ੍ਹੇਗਾ, ਉਹਨਾਂ ਵੇਦਾਂ ਦੀ ਚਾਰ ਸ੍ਰੇਸ਼ਟ ਵਿਚਾਰ ਨੂੰ ਕਰੇਗਾ, ਤਾਂ ਹੀ ਇਸ ਗੱਲ ਦਾ ਪਤਾ ਚੱਲੇਗਾ। ਪਰ ਜੇ ਕਿਸੇ ਨੇ ਵੇਦ ਪੜ੍ਹਨੇ ਹੀ ਨਹੀਂ, ਜੇ ਪੜ੍ਹਨੇ ਨਹੀਂ ਤਾਂ ਸਾਡੇ ਨਾਲ ਪਾਠ ਹੀ ਕਰਨਾ ਹੈ, ਜੇ ਪੜ੍ਹਨੇ ਨੇ ਤਾਂ ਪਾਠ ਹੀ ਕਰਨਾ ਹੈ, ਉਹਨੂੰ ਕੀ ਪਤਾ ਚੱਲੇਗਾ। ਹੁਣ ਜਿੰਨਾ ਕੁਝ ਇਸ ਪਵਿੱਤਰ ਬਾਣੀ ਵਿੱਚ ਹੈ ਮੈਨੂੰ ਮਾਫ਼ ਕਰਿਓ, ਅਸੀਂ ਨਹੀਂ ਜਾਣਦੇ ਕਿਉਂਕਿ ਅਸੀਂ ਬਾਣੀ ਨੂੰ ਪੜ੍ਹਦੇ ਹੀ ਨਹੀਂ। ਜਿਹੜੇ ਪੜ੍ਹਦੇ ਨੇ ਉਹ ਇਹ ਕਹਿੰਦੇ ਪਾਠ ਕਰਨਾ ਹੈ, ਇੱਕ ਅੰਕਾਰ ਸ਼ੁਰੂ ਕੀਤਾ 18-10 ਵੀਸ ਤੇ ਪਹੁੰਚ ਗਏ ਤੇ ਕਹਿੰਦੇ ਤਾਂ ਬਹੁ ਪਾਤ ਹੈ। ਯਾਦ ਰੱਖੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਪੜ੍ਹੇ ਉਹਨਾਂ ਤਿੰਨ ਚਾਰ ਵਿਚਾਰ, ਚਾਰ ਸ੍ਰੇਸ਼ਟ ਵਿਚਾਰ ਉਹਨਾਂ ਲੋਕਾਂ ਨੂੰ ਮਿਲਦੀ ਹੈ ਜਿਹੜੇ ਵੇਦਾਂ ਨੂੰ ਪੜ੍ਹਦੇ, ਪੜ੍ਹ ਕੇ ਉਹਨਾਂ ਵੇਦਾਂ ਦੇ ਵਿਚਾਰ ਕਰਦੇ, ਉਹ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਦੇ ਹਨ। ਅਗਲੀ ਪੰਕਤੀ ਵਿੱਚ ਕਹਿੰਦੇ ਹਨ, ਸਤਿਗੁਰੂ ਪਾਤਸ਼ਾਹ
ਬਹੁ ਭਗਤ ਕਰ ਨੀਚ ਸਦਾ।
ਬੁਲੇ ਤਾਂ ਕਹਿੰਦੇ ਗੱਲ ਯਾਦ ਰੱਖਿਓ, ਜਿਹੜਾ ਵਿਅਕਤੀ ਭਾਉ ਭਗਤ ਕਰ ਪ੍ਰੇਮਾ ਭਗਤੀ ਕਰਕੇ ਈਸ਼ਵਰ ਦਾ ਨਾਮ ਜਪ ਕੇ ਆਪਣੇ ਆਪ ਨੂੰ ਨੀਵਾਂ ਸਦਾਏਗਾ, ਪਾਪ ਜਿਸ ਵਿੱਚ ਨਾਮ ਜਪਣ ਕਰਕੇ ਹੰਕਾਰ ਨਹੀਂ ਰਹੇਗਾ। ਅਗਲੀ ਪੰਕਤੀ ਚ ਕਹਿੰਦੇ ਹਨ,
ਦੋ ਨਾਨਕ ਮੋਖ ਅੰਤਰ ਪਾਏ,
ਤਾਂ ਹੀ ਉਹ ਵਿਅਕਤੀ ਮੁਕਤੀ ਨੂੰ ਪ੍ਰਾਪਤ ਹੋ ਸਕੇਗਾ। ਇਹ ਸਤਿਗੁਰੂ ਨਾਨਕ ਦੇਵ ਸਾਹਿਬ ਦੇ ਵਿਚਾਰ ਹਨ ਭਾਈ ਕਿ ਵੇਦਾਂ ਨੂੰ ਕੇਵਲ ਪੜ੍ਹ ਲੈਣਾ। ਆਪ ਜੀ ਨੇ ਬਾਣੀ ਬਚਨ ਕਹਿ ਕਿਆ ਪੜ੍ਹੀ ਹੈ, ਕਿਆ ਬੁਣੀ ਹੈ, ਕਿਆ ਵੇਦ ਪੁਰਾਣ ਹੈ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਜਿੰਨੀ ਦੇਰ ਤੱਕ ਪੜ੍ਹ ਕੇ ਸੁਣ ਕੇ ਵਿਚਾਰ ਵਿੱਚ ਨਹੀਂ ਉਤਰੇ ਅਤੇ ਗਿਆਨ ਦੀ ਪ੍ਰਾਪਤੀ ਨਹੀਂ ਹੋਈ, ਉਨੀ ਦੇਰ ਪੜ੍ਹਨ ਤੇ ਸੁਣਨ ਦਾ ਲਾਭ ਕੀ ਹੋਇਆ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਵਿਅਕਤੀ ਭਾਉ ਭਗਤ ਕਰ ਨੀਚ ਸਦਾਏ ਤਾਂ ਨਾਨਕ ਮੋਖ ਅੰਤਰ ਪਾਏ, ਜਿਹੜਾ ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਨੀਵਾਂ ਸਦਾਉਂਦਾ ਹੈ ਉਹੀ ਮੁਕਤੀ ਨੂੰ ਪਾ ਸਕਦਾ ਹੈ।
ਕੌੜੀ ਸਤਿਗੁਰ ਵਿਚੋਂ ਵਾਰਿਆ ਜਿੱਤ ਮਿਲੇ ਖਸਮ ਸਮਾਲਿਆ।
ਉਦੇ ਤਾਂ ਕਹਿੰਦੇ ਮੈਂ ਆਪਣੇ ਸਤਿਗੁਰੂ ਤੋਂ ਰਿਹਾ ਜਾਂਦਾ, ਜਿਹਦੇ ਮਿਲਣ ਨਾਲ ਮੈਂ ਈਸ਼ਵਰ ਮਾਲਕ ਖਸਮ ਨੂੰ ਸੰਭਾਲ ਲਿਆ,
ਪਾਵ ਦਾ ਨਾਮ ਜਪਿਆ, ਉਹਦੇ ਨਾਮ ਨੂੰ ਆਰਾਧਨਾ ਕੀਤਾ।
ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ।
ਇੱਕ ਵਾਰ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਗੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਪਾਤਸ਼ਾਹ ਕਹਿੰਦੇ ਜਿਸ ਗੁਰੂ ਨੇ ਉਪਦੇਸ਼ ਕਰਕੇ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ। ਪੁਰਾਣੇ ਲੋਕ ਜਦੋਂ ਨਿਗਾਹ ਕਮਜ਼ੋਰ ਹੋ ਜਾਏ ਤਾਂ ਸੁਰਮਾ ਪਾਉਂਦੇ ਸਨ, ਉਹ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਦਾ ਬਣਦਾ ਸੀ, ਉਹਨੂੰ ਸੁਰਮਾ ਹੀ ਕਹਿੰਦੇ। ਅੰਜਨ ਦਾ ਮਤਲਬ ਹੈ ਕਾਲ, ਉਹਦਾ ਰੰਗ ਕਾਲਾ ਹੁੰਦਾ, ਤਾਂ ਲੋਕ ਅੱਖਾਂ ਪਾਉਂਦੇ ਕਿ ਇਹਦੇ ਨਾਲ ਨਿਗਾਹ ਠੀਕ ਹੋ ਜਾਏਗੀ। ਯਾਦ ਰੱਖਿਓ, ਸੰਸਾਰ ਨੂੰ ਸਹੀ ਢੰਗ ਨਾਲ ਵੇਖਣ ਲਈ ਗਿਆਨ ਦੇ ਅੰਜਨ ਦੀ ਲੋੜ ਹੈ। ਜਿੰਨੀ ਦੇਰ ਤੱਕ ਗਿਆਨ ਦਾ ਸੁਰਮਾ ਇਹਨਾਂ ਅੱਖਾਂ ਵਿੱਚ ਨਹੀਂ ਪਿਆ, ਵਿਚਾਰ ਦੀਆਂ ਅੱਖਾਂ ਵਿੱਚ ਨਹੀਂ ਪਿਆ, ਉਨੀ ਦੇਰ ਸੰਸਾਰ ਸਹੀ ਢੰਗ ਨਾਲ ਨਹੀਂ ਦਿਸੇਗਾ। ਧੰਨ ਗੁਰੂ ਪਾਤਸ਼ਾਹ ਕਹਿੰਦੇ ਮੈਂ ਆਪਣੇ ਸਤਿਗੁਰੂ ਤੋਂ ਬਲਿਹਾਰ ਹਾਂ, ਜਿਹਦੇ ਬਿੰਦ ਕਰਕੇ ਮੈਂ ਖਸਮ ਨੂੰ ਸੁਧਾਰਿਆ, ਜਿਹਨੇ ਮੈਨੂੰ ਉਪਦੇਸ਼ ਕੀਤਾ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ, ਅਤੇ ਮੈਂ ਆਪਣੀਆਂ ਇਹਨਾਂ ਅੱਖਾਂ ਨਾਲ ਸੰਸਾਰ ਦੀ ਸਹੀ ਤਸਵੀਰ ਵੇਖੀ, ਸੰਸਾਰ ਨੂੰ ਸਹੀ ਧੱਕਿਆ ਕਿ ਸੰਸਾਰ ਸਹੀ ਮਾਨੇ ਵਿੱਚ ਕੀ ਹੈ। ਤੁਸੀਂ ਤਾਂ ਕਹਿੰਦੇ ਪੁੱਤਰ ਹੈ, ਧੀਆਂ ਹੈ, ਘਰ ਹੈ, ਕਾਰਾਂ ਹੈ, ਮੌਜਾਂ ਹੈ, ਪਰ ਧਰਮ ਪਾਤਸ਼ਾਹ ਨੂੰ ਪੁੱਛੋ ਨਾ ਕਿ ਗੁਰੂ ਸਾਹਿਬ ਕਹਿੰਦਾ ਜਿੱਥਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਤਨ ਧਨ ਹੋਸ਼ੀ ਸਾਰ, ਜਾਣ ਕੋਈ ਜਨ ਰੰਗ ਰੂਪ ਰਸ ਬਾਤ, ਕੇ ਕਰੇ ਪੁਰਾਣੀਆਂ ਜਿਸ ਬੁਝਾਏ ਆਪ ਤਿਸ ਕਲ ਨਹੀਂ ਜਾਣੀਆਂ। ਕਹਿੰਦੇ ਤੂੰ ਈਸ਼ਵਰ ਦੀ ਸ਼ਕਤੀ ਨੂੰ ਨਹੀਂ ਜਾਣਿਆ, ਬਸ ਤੂੰ ਰੰਗ ਵਿੱਚ ਰੂਪ ਵਿੱਚ ਰਸਾਂ ਵਿੱਚ ਪੈ ਕੇ ਝਗੜੇ ਤਾਂ ਕਰਦਾ ਰਹੇ ਹੋ, ਇਸ ਤੋਂ ਅੱਗੇ ਗਿਆਨ ਨਹੀਂ। ਧੰਨ ਗੁਰੂ ਪਾਤਸ਼ਾਹ ਕਹਿੰਦੇ ਗੁਰੂ ਨੇ ਕੀਤੀ ਕਿਰਪਾ, ਗਿਆਨ ਦਾ ਸੁਰਮਾ ਅੱਖਾਂ ਵਿੱਚ ਪਾਇਆ, ਇਹਨਾਂ ਨੇਤਰਾਂ ਨਾਲ ਫਿਰ ਸੰਸਾਰ ਨੂੰ ਮੈਂ ਸਹੀ ਢੰਗ ਨਾਲ ਵੇਖ ਲਿਆ, ਇਹਦੀ ਨੇਤਰੀ ਜਗਤ ਨਿਹਾਲਿਆ, ਤੇ ਮੈਨੂੰ ਦਿਸਿਆ ਕਿ ਅਗਲੀ ਪੰਕਤੀ ਚ ਹੈ
ਕਸਮ ਛੋੜ ਦੂਜੇ ਲਗੇ ਡੁੱਬੇ ਸੇਵਣ ਜਾ ਰਿਹਾ।
ਮੈਂ ਉਦੋਂ ਇਹ ਵੇਖਿਆ ਕਿ ਜਿਹੜੇ ਮਾਲਕ ਨੂੰ ਛੱਡ ਕੇ ਦੂਜੇ ਨਾਲ ਜੁੜਦੇ, ਈਸ਼ਵਰ ਨੂੰ ਤਾਂ ਛੱਡ ਦਿੱਤਾ ਮਾਇਆ ਨਾਲ ਜੁੜ ਗਏ, ਈਸ਼ਵਰ ਨੂੰ ਛੱਡ ਦਿੱਤਾ ਪਰਿਵਾਰ ਨਾਲ ਜੁੜ ਗਏ, ਈਸ਼ਵਰ ਨੂੰ ਛੱਡ ਦਿੱਤਾ ਸੰਸਾਰ ਨਾਲ ਜੁੜ ਗਏ, ਈਸ਼ਵਰ ਨੂੰ ਛੱਡਿਆ ਤੇ ਪਦਾਰਥ ਨਾਲ ਜੁੜ ਗਏ, ਈਸ਼ਵਰ ਨੂੰ ਛੱਡਿਆ ਅਨੇਕ ਤਰ੍ਹਾਂ ਦੇ ਸੁੱਖਾਂ ਨਾਲ ਜੁੜ ਗਏ। ਧੰਨ ਗੁਰੂ ਪਾਤਸ਼ਾਹ ਕਹਿੰਦੇ ਮੈਂ ਉਦੋਂ ਤੱਕਿਆ ਕਿ ਖਸਮ ਛੋੜ ਦੂਜੇ ਲੱਗੇ ਡੂਬੇ ਸੇ ਵਣਜਾਰਿਆ, ਉਹ ਵਣਜਾਰੇ ਜਿਹੜਾ ਨਾਮ ਦਾ ਵਰਤ ਕਰਨ ਲਈ ਸੰਸਾਰ ਤੇ ਆਏ ਸਨ, ਉਹ ਖਸਮ ਨੂੰ ਛੱਡ ਕੇ ਦੂਜੇ ਨਾਲ ਲੜ ਕੇ ਸੰਸਾਰ ਸਾਡੇ ਵਿੱਚ ਡੁੱਬ ਗਏ। ਅਗਲੀ ਪੰਕਤੀ ਵਿੱਚ ਆਪ ਜੀ ਕਹਿ ਰਹੇ ਹਨ
ਸਤਿਗੁਰੂ ਹੈ
ਸਤਿਗੁਰੂ ਇੱਕ ਜਹਾਜ਼ ਹੈ। ਮੈਂ ਕਈ ਵਾਰੀ ਹੈਰਾਨ ਹੁੰਦਾ, ਆਪ ਜੀ ਅਰਦਾਸ ਕਰਦੇ, ਅਰਦਾਸ ਤੋਂ ਪਿੱਛੋਂ ਦੋਹਰਾ ਪੜਿਆ ਜਾਂਦਾ, ਮੈਂ ਪੜਾ ਨਾ ਤੁਸੀਂ ਸਾਰੇ ਨਾਲ ਪੜਿਆ,
ਵਾਹਿਗੁਰੂ ਨਾਮ ਜਹਾਜ਼ ਹੈ
ਦੁਆਰਾ ਪੜਿਆ ਹੈ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ। ਪਰ ਵਾਹਿਗੁਰੂ ਜਹਾਜ਼ ਤਾਂ ਹੈ, ਪਰ ਅਗਲੀ ਗੱਲ ਤੁਸੀਂ ਭੁੱਲ ਗਏ ਕਿ ਜਿਹੜਾ ਇਸ ਜਹਾਜ਼ ਤੇ ਚੜ੍ਹੇਗਾ ਉਹੀ ਪਾਰ ਉਤਰੇਗਾ। ਪੜ੍ਹੀ ਜਾਂਦੇ ਹੋ ਬਸ, ਇਹ ਭੁੱਲ ਗਏ ਕਿ ਅਸੀਂ ਵਾਹਿਗੁਰੂ ਦੇ ਜਹਾਜ਼ ਤੇ ਚੜ੍ਹਨਾ, ਜੇ ਜਹਾਜ਼ ਤੇ ਚੜੋਗੇ ਨਹੀਂ ਤਾਂ ਪਾਰ ਕਿਵੇਂ ਜਾਓਗੇ, ਕੇਵਲ ਪਰ ਨਾਲ ਤਾਂ ਪਾਰ ਜਾਇਆ ਨਹੀਂ ਜਾਣਾ। वाहेगुरु नाम जहाज है, इस कोई शक नहीं, पर यह भी याद रखियो कि चढ़े सो उतरे पार जो श्रद्धा कर सेन दे गुर पार उतारण हार, जेड़े श्रद्धा रख के भावना रख के वाहेगुरु याद कर दे गुरु उन्हें बख्शिश कर देता है पार उतार देता है। धर्मगुरु पातशाह कहते सतगुरु है वो है था, सतगुरु एक बेड़ा है, सतगुरु एक जहाज है, सतगुरु मना भी है। बाणी बचत कह गुर जहाज खेवत गुरु गुरबिट करया ना कोई, आप ही कहने सतगुरु है वो है था, पर सारे ने नहीं निर्णय किने विचारे आने तक किन्ने ने गुरु घर में, पर कि सारे एक जान लगते कि सतगुरु जहाज है नहीं, मंगन लाई आए मंगा मंगो तो चले जाओ, बस मंगा मंगो अपने दुख रोवो गुरु अगे पैसे कराओ चले जाओ, लंगर लाओ तो चले जाओ, खन पाठ कराओ तो चले जाओ। ये नहीं बेचारे कि सतगुरु है वो है था, ये जहाज है जिसते मैं बैठ के पा जाए बिल ने विचारया जिसने विचार लिया तंगू पा सके
कर कृपा पार उतार,
गुरु ने कृपा की पार उतार दिता, जी ने विचार लिया कि गुरु जहाज तो साहब सतगुरु सच्चे पातशाह साढ़े सारे की कृपा कर असी इस गल की विचार कर सकी कि गुर जहाज खेवट गुरु गुरबिन तरिया ने पोए ये फड़ के ये सुखे असी गुरु साहब न गुरु ग्रंथ साहब न जुड़िए अपना जीवन सतगुरु के समर्पण कर दीए। इतने समाप्ति है पवित्र बाणी की विचार करने वाले बुला गुरु के दादा मुकर जाग के साथ संगत अपने दादा पेखारी जान के माफ कर देगा, बचन उपदेश गुरु का जान के हृदय वसाणा ताकि दास दाम जी सारे का जो गुरु की हजूरी गुजारे समा है वो लेखे पै सके, जिस नाल असी हो जाइए यह लोग सुखीए पर लोग सुहेले नानक हर ग्रंथ सापे मेले, वाहेगुरु जी का खालसा वाहेगुरु जी की फतेह।